ਗੁਰਬਾਣੀ ਦੀ ਖੋਜ ਹੈ ਛੱਡਦੀ ਅਸੀਂ। ਗੁਰਬਾਣੀ ਖੋਜ ਦਾ ਵਿਸ਼ਾ ਸੀ, ਪੜ੍ਹਨ ਦਾ ਵਿਸ਼ਾ ਨਹੀਂ ਹੈ। ਖੋਜ ਦੇ ਬਾਅਦ ਬੁੱਝਿਆ ਜਾਂਦਾ ਕੁਛ, ਖੋਜ ਤੇ ਬਾਅਦ ਇਹ ਬੁੱਝਿਆ ਜਾਊਗਾ। ਬਾਰ ਬਾਰ ਪੜ੍ਹਨ ਦਾ ਵਿਸ਼ਾ ਬਾਣੀ ਨਹੀਂ ਹੈ, ਪੜ੍ਹੀ ਉਹ ਜਾਣ ਦਾ ਵਿਸ਼ਾ ਨਹੀਂ ਹੈ। ਪੜ੍ਹੇ ਸੁਣੇ ਕਿਆ ਹੋਈ, ਬਾਣੀ ਚ ਲਿਖਿਆ ਜੋ ਸਹਿਜ ਨੂੰ ਮਿਲਿਆ ਸੋਈ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਗੱਡੀ ਲੱਦਣ ਵਾਸਤੇ ਨਹੀਂ ਪੜ੍ਹਨਾ, ਲਗਾਤਾਰ ਪਾਠ ਹੀ ਕਰੀ ਜਾਣੇ, ਸੌ ਸੌ ਦੋ ਦੋ ਤਿੰਨ ਤਿੰਨ ਸੌ ਅਖੰਡ ਪਾਠ ਕਰਾ ਦੇਣਾ, ਇਹ ਬਿਜ਼ਨਸ ਹੈ। ਇਹਨਾਂ ਲੋਕਾਂ ਦਾ ਬਿਜ਼ਨਸ ਹੈ ਸੰਤਾਂ ਦਾ, ਲੋਕਾਂ ਦੇ ਨਾਂ ਤੇ ਅਖੰਡ ਪਾਠ ਕਰਾ ਲੈਣੇ, ਉਹਨਾਂ ਤੇ ਪੈਸੇ ਲੈ ਲੈਣੇ ਆਪਣੇ ਪਬਲਿਕ ਤੋਂ, ਜਿਹੜੇ ਵਿਚਾਰੇ ਅਖੰਡ ਪਾਠੀ ਨੇ ਉਹਨਾਂ ਤੋਂ ਪਾਠ ਸਸਤੇ ਕਰਾ ਲੈਣੇ ਜਾਂ ਫ੍ਰੀ ਓ ਕਰਾ ਲੈਣੇ ਵੀ ਸੇਵਾ ਕਰੋ ਭਾਈ, ਉਹ ਪੈਸੇ ਆਪ ਬਚਾ ਲੈਣੇ। ਇਹੋ ਜਿਹਾ ਕੰਮ ਕਰਦੇ ਰਹੇ ਨੇ, ਸਿਆਣ ਵਾਲਾ ਵੀ ਕਰਦਾ ਹੁੰਦਾ ਸੀ, ਬਥੇਰੇ ਕਰਦੇ ਨੇ। ਇਹ ਬਿਜ਼ਨਸ ਹੈ ਇਹਨਾਂ ਲੋਕਾਂ ਦਾ, ਹੁਣ ਤਾਂ ਖੈਰ ਹੈ ਹੀ ਨਹੀਂ ਉਹ, ਇਹ ਬਿਜ਼ਨਸ ਮੈਨ ਤੇ ਵਪਾਰ ਦਾ ਹੁੰਦਾ ਨਹੀਂ ਹੈ ਇਹਦੇ ਚ। ਧਰਮ ਜਾਂ ਵਪਾਰ ਹੋਏ ਤਾਂ ਧਰਮ ਰਹਿੰਦਾ ਹੀ ਨਹੀਂ ਹੁੰਦਾ। ਇਹ ਸੰਤ ਤਾਂ ਇਹੋ ਜਿਹਾ ਕੁਛ ਕਰਦੇ ਨੇ ਵਪਾਰ, ਆਈਜੀਪੀਸੀ ਵੀ ਚਲੋ ਇਹੀ ਕੰਮ ਕਰਦੀ ਹੈ, ਆਈਜੀਪੀਸੀ ਦਾ ਵੀ ਵਪਾਰ ਬਣੇ, ਧੰਦਾ ਬਣ ਗਿਆ। ਧਰਮ ਜਦੋਂ ਧੰਦਾ ਬਣ ਜਾਵੇ ਧਰਮ ਰਹਿੰਦਾ ਨਹੀਂ ਹੁੰਦਾ। ਧੰਦਾ ਬਣਾਇਆ ਸੀ ਪੰਡਤ ਦਾ, ਧੰਦਾ ਹੀ ਬਣਾਇਆ ਹੋਇਆ ਸੀ ਨਾ, ਉਹ ਵੀ ਅਸੀਂ ਬਣਾ ਲਿਆ ਧੰਦਾ। ਇਹਦੇ ਵਿੱਚ ਸਾਰਾ ਹੀ ਧੰਦਾ ਜਿਹੜਾ ਹੈ, ਇਹਦੇ ਵਿੱਚ ਸਾਰੇ ਤਕਰੀਬਨ ਹਿੰਦੁਸਤਾਨ ਦੇ ਜਿੰਨੇ ਨੇ ਜੋ ਕੁਛ ਹੋ ਰਿਹਾ ਸੀ, ਕਰੀਬ ਕਰੀਬ ਉਹ ਆ ਗਿਆ, ਕੋਈ ਪੱਖ ਛੱਡਿਆ ਨਹੀਂ ਗਾ ਉਹਨਾਂ ਨੇ। ਗੁਰਬਾਣੀ ਚ ਇੰਨਾ ਆਇਆ ਤਾਂ ਉੱਥੇ ਵੀ ਹੋਇਆ, ਉੱਥੇ ਇੱਕ ਜਗ੍ਹਾ ਨਹੀਂ ਆਇਆ ਹੋਇਆ, ਇੰਨਾ ਕੁਛ ਇੱਕ ਜਗ੍ਹਾ ਨਹੀਂ ਆਇਆ ਹੋਇਆ, ਜਿਵੇਂ ਇੱਥੇ ਇਕੱਠਾ ਹੀ ਦਸ ਬਈਆਂ ਹੀ ਦੇਤਾ ਸਾਰਾ ਕੁਛ। ਉੱਥੇ ਸਾਰੀ ਬਾਣੀ ਤੁਸੀਂ ਖੋਜੋਗੇ, ਕਿਤੇ ਕੁਛ ਪਿਆ ਕਿਤੇ ਕੁਛ ਪਿਆ, ਇੱਥੇ ਜਿਹੜਾ ਕੁਝ ਦੇਣਾ ਇੱਕੋ ਜਗ੍ਹਾ ਦੇਤਾ ਤੁਹਾਨੂੰ ਇਕੱਠਾ ਕਰਕੇ। ਇਹ ਦਸਾਂ ਸਬਈਆਂ ਨੂੰ ਜੇ ਪੜ੍ਹ ਲਵੇ ਕੋਈ ਸਮਝ ਲਵੇ, ਪਰ ਸੌਖੇ ਨੇ ਸਮਝਣੇ ਵੀ, ਉਹ ਕਿਸੇ ਸੰਤ ਮਗਰ ਲੱਗ ਜਾਵੇ ਹੋ ਹੀ ਨਹੀਂ ਸਕਦਾ। ਉਹ ਇਹਨਾਂ ਦੂਜਿਆਂ ਤੀਜਿਆਂ ਦੇ ਮਗਰ ਜਿਹੜੇ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਕਿਸੇ ਮੂਰਤੀ ਪੂਜਾ ਕਰ ਲਵੇ ਹੋ ਹੀ ਨਹੀਂ ਸਕਦਾ, ਕਿਸੇ ਬੜੀ ਮਸਾਣੀ ਨੂੰ ਮੰਨ ਲਵੇ ਹੋ ਹੀ ਨਹੀਂ ਸਕਦਾ,
ਖੰਡ ਮਗਰ ਲੱਗਦਾ ਹੀ
ਕਿਸੇ ਮਗਰ ਨਹੀਂ ਲੱਗਦਾ। ਉਹ ਹੈ ਕੂੜ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਗੱਲ ਦਾ ਉਹਨੂੰ ਪਤਾ, ਕੂੜ ਕਰਿਆ ਚੁੜ ਜੋ ਨੇ ਸਾਰੇ, ਸਾਰਾ ਜੱਗੇ ਉਲਝਿਆ ਹੋਇਆ। ਜਿਨ ਪ੍ਰੇਮ ਕੀਓ ਤੇ ਨਹੀਂ ਪਰ ਪਾਇਓ ਵਾਲੀ ਗੱਲ ਤੇ ਆਊ, ਉਹਦੇ ਕੋਲ ਰਿਜ਼ਲਟ ਆ ਗਿਆ, ਉਹ ਦੇਖੂਗਾ ਵੀ ਪ੍ਰੇਮ ਕੀਓ ਪਰ ਪਾਏ ਵਾਲੀ ਗੱਲ ਜਿੱਥੇ ਹੈ ਉੱਥੇ ਮੈਂ ਬੈਠਾ ਨਹੀਂ, ਮੈਂ ਉੱਠ ਕੇ ਚਲਾ ਜਾਊਂ ਉੱਥੋਂ। ਇਹ ਗੱਲ ਸਿੱਖ ਜਿਹੜਾ ਸਿੱਖ ਅਸਲੀ ਹੈ ਉਹਨੂੰ ਜੇ ਇਹ ਨੁਕਤਾ ਮਿਲ ਜਾਏ, ਸਾਰੇ ਸੰਤ ਫੇਲ ਨੇ। ਜੇ ਹਰ ਸਿੱਖ ਇਸ ਨੁਕਤੇ ਤੇ ਵਿਚਾਰ ਕਰ ਲਵੇ ਸਾਰੇ ਆਪੇ ਸੰਤ ਫੇਲ ਹੋ ਜਾਣਗੇ। ਸੰਤਾਂ ਨੂੰ ਮਜਬੂਰ ਸਿੱਖਾਂ ਨੇ ਕਰਨਾ ਸਹੀ ਪ੍ਰਚਾਰ ਕਰਨ, ਜੇ ਦੁਕਾਨ ਉਹਦੀ ਚੱਲਦੀ ਹੈ। ਦੇਖੋ ਜੀ ਜੇ ਨਕਲ ਸੌਦਾ ਵਿਕਦਾ ਤਾਂ ਵੇਚਣਾ ਤਾਂ ਵੇਚਣਾ, ਉਹ ਨਸ਼ੇ ਵਿਕਦੇ ਨੇ ਸਰਕਾਰ ਜੋ ਲਾ ਲਵੇ, ਜਾਂ ਖਰੀਦਣ ਵਾਲੇ ਚੋਰੀ ਤੇ ਜਾਂਦੇ ਨੇ ਲੈਣ, ਨਸ਼ਿਆਂ ਦੀ ਬੜੀ ਬੜੀ ਸਜ਼ਾ ਹੈ, ਫਿਰ ਵੀ ਵੇਚਣ ਵਾਲੇ ਵੇਚਦੇ ਨੇ, ਖਰੀਦਣ ਵਾਲੇ ਬਹੁਤ ਚੋਰੀ ਤੇ ਜਾ ਕੇ ਖਰੀਦਦੇ ਨੇ, ਸਰਕਾਰ ਕੀ ਕਰੇ ਵਿਚਾਰੀ। ਬਾਵਜੂਦ ਸਰਕਾਰ ਦੇ ਜ਼ੋਰ ਲਾਉਣ ਤੇ ਫਿਰ ਵੀ ਨਹੀਂ ਹੁੰਦਾ, ਖਰੀਦਣ ਵਾਲਿਆਂ ਦਾ ਕਸੂਰ ਹੈ। ਅਸਲ ਚ ਖਰੀਦਣ ਵਾਲੇ ਸਿੱਖਾਂ ਨੇ ਲੋਭੀ ਨੇ, ਉਹ ਲੋਭੀ ਨੇ ਜਿਹਨਾਂ ਕਿਹਾ ਲੋਭੀ ਦਾ ਵਸਾ ਨਾ ਕੀਜੇ। ਗੁਰੂ ਤਾਂ ਕਹਿੰਦਾ ਦਾ ਵਸਾ ਨਾ ਕਰੋ, ਅਸੀਂ ਕਹਿੰਦੇ ਸਿੱਖ ਨੇ। ਜਿਹੜਾ ਗੁਰੂ ਕਹਿੰਦਾ ਲੋਭੀ ਦਾ ਵਸਾ ਨਾ ਕੀਜੇ, ਤੁਸੀਂ ਉਹਨਾਂ ਨੂੰ ਸਿੱਖਾਂ ਦੀ ਮਾਨਤਾ ਦੇ ਦਿੱਤੀ, ਸਿੱਖੀ ਤੁਹਾਡੇ ਕੋਲ ਰਹਿਣੀ ਕਿੱਥੋਂ ਸੀ। ਲੋਭੀ ਨੇ ਸਿੱਖ 99% ਤੇ ਵੀ ਜ਼ਿਆਦਾ, 99.9% ਸਿੱਖ ਲੋਭੀ ਨੇ ਸਾਰੇ, ਕੋਈ 1000 ਚੋਂ ਇੱਕ ਅੱਧਾ ਹੋਊਗਾ ਜਿਹੜਾ ਲੋਭ ਤੋਂ ਰਹਿਤ ਹੋਵੇ, ਉਹੀ ਸਿੱਖ ਬਣ ਸਕਦਾ, ਉਹਨੂੰ ਵੀ ਸਿੱਖ ਬਣਾ ਸਕਦੇ। ਐਨ ਬਿਰਲੇ
ਨਾ
ਹੀ ਘੜੇ, ਘੜੇ ਕਿੱਥੋਂ ਆ ਗਏ ਇਹਨਾਂ ਨੇ, ਘੜੇ ਕਿਵੇਂ ਬਣਾ ਲਏ। ਇਹ ਇਹਨਾਂ ਦੇ ਸਿੱਖ ਤਾਂ ਹੈਗੇ ਨੇ ਜਿਹੜੇ ਆਗੂ ਦੇ ਸੰਤਾਂ ਦੇ ਸਿੱਖ ਤਾਂ ਹੈਗੇ ਨੇ, ਗੁਰੂ ਦੇ ਸਿੱਖ ਨਹੀਂ ਹਨ। ਦੇਖੋ ਸੰਤਾਂ ਦਾ ਸਿੱਖ ਹੋਣਾ ਹੋਰ ਗੱਲ ਹੈ, ਐਜੀਪੀਸੀ ਦਾ ਸਿੱਖ ਹੋਣਾ ਦੂਸਰੀ ਗੱਲ ਹੈ, ਅਕਾਲ ਤਖ਼ਤ ਦਾ ਸਿੱਖ ਹੋਣਾ ਦੂਸਰੀ ਗੱਲ ਹੈ, ਗੁਰੂ ਦਾ ਸਿੱਖ ਹੋਣਾ ਦੂਸਰੀ ਗੱਲ। ਗੁਰੂ ਦਾ ਸਿੱਖ ਦਾ ਜਹਿਦਾਰ ਵੀ ਨਹੀਂ ਹੋਣਾ ਚਾਹੁੰਦਾ, ਗੁਰੂ ਦਾ ਸਿੱਖ ਤਾਂ ਬਣਨਾ ਬਹੁਤ ਔਖੀ ਗੱਲ ਹੈ। ਹੁਣ ਕਹਿਦਾ ਦਿੱਤਾ ਉਹਨੇ ਵੀ ਗੁਰੂ ਦਾ ਸਿੱਖ ਕੋਈ ਹੈ ਉਹਦੀ ਵਜ੍ਹਾ ਮੈਮਰੀ ਹੈ, ਕਹਿੰਦੇ ਵੀ ਤੂੰ ਕਿਵੇਂ ਕਿਹਾ, ਐਕਸ਼ਨ ਲੈਂਦੇ ਉਹਦੇ। ਬਹੁਤ ਬੜੀ ਗੱਲ ਕਹੀ ਹੈ ਵੀ ਉਹ ਹਜਾ ਮੈਂ ਨਹੀਂ ਸਿੱਖ, ਹਾਈ ਕੋਰਟ ਜਾ ਕੇ ਐਕਸ਼ਨ ਕਿਉਂ ਨਹੀਂ ਲਿਆ ਉਸ ਬੰਦੇ ਤੇ ਐਕਸ਼ਨ ਲੈਣ, ਤੂੰ ਇਹ ਗੱਲ ਕਹੀ ਕਿਵੇਂ
ਜੇ ਸਿੱਖ
ਕੀ ਗੁਰੂ ਦੀ ਨਰਾਦਰੀ ਨਹੀਂ ਹੈ, ਤੈਂ ਤਾਂ ਸਿੱਖਿਓ ਖਤਮ ਕਰਤੀ। ਇਹ ਐਕਸ਼ਨ ਲੈਣਾ ਫਰਜ਼ ਸੀ ਅਕਾਲ ਤਖ਼ਤ ਦਾ, ਜਹਿਦਾਰ ਕਹਿਣਾ ਵੀ ਮੈਂ ਸਿੱਖ, ਤੂੰ ਕਹਿਣਾ ਕੋਈ ਹੈ ਹੀ ਨਹੀਂ, ਤੂੰ ਕਹਿਣਾ ਕੋਈ ਹੈ ਨਹੀਂ ਮੈਂ ਸਿੱਖਾਂ, ਹੋਰ ਦਸ ਵੀਹ ਪੰਜਾਹ ਕਹਿੰਦੇ ਅਸੀਂ ਸਿੱਖਾਂ, ਉਹਦੇ ਕੇਸ ਬਣਾਉਂਦੇ, ਤੂੰ ਝੂਠ ਕੇ ਬੋਲੇ ਮਾਫੀ ਮੰਗੋ। ਜੋ ਤਰੀਕ ਬੋਲਦਾ ਨਹੀਂ ਕੋਈ, ਇਹਦਾ ਮਤਲਬ ਗੁਰੂ ਨਾਲ ਕੋਈ ਨਹੀਂ ਜੁੜਿਆ ਹੋਇਆ, ਸਭ ਆਪਣੇ ਆਪ ਸਭ ਗੁਰੂ ਤੋਂ ਬੇਮੁੱਖ ਨੇ। ਸਿੱਖ ਨੂੰ ਦੇ ਦਿੱਤੀ ਤਿਲਾਂਜਲੀ ਸਾਰਿਆਂ ਨੇ, ਇਸ ਕਰਕੇ ਸਿੱਖੀ ਉਹ ਦੁਬਾਰਾ ਪ੍ਰਗਟ ਨਹੀਂ, ਉਹ ਤੇ ਐਕਸ਼ਨ ਲੈਣ। ਜੇ ਐਕਸ਼ਨ ਨਹੀਂ ਲੈਂਦੇ ਤਾਂ ਇਹਨਾਂ ਨੇ ਮੰਨ ਲਿਆ ਵੀ ਸਿੱਖ ਹੈ ਨਹੀਂ, ਪਰ ਅਸੀਂ ਨਹੀਂ ਇਸ ਗੱਲ ਨੂੰ ਮੰਨਦੇ, ਅਸੀਂ ਨਹੀਂ ਮੰਨਦੇ ਇਸ ਗੱਲ ਨੂੰ ਵੀ ਸਿੱਖ ਹੈ ਨਹੀਂ, ਅਸੀਂ ਨਹੀਂ ਇਸ ਗੱਲ ਨੂੰ ਮੰਨਦੇ ਸਿੱਖ ਹੈ ਨਹੀਂ, ਪਰ ਐਕਸ਼ਨ ਉਹਨਾਂ ਨੂੰ ਲੈਣਾ ਚਾਹੀਦਾ ਜਿਹੜੇ ਕੁਰਸੀ ਤੇ ਬੈਠੇ ਨੇ। ਸਿੱਖ ਅਸੀਂ ਪਹਿਲਾਂ ਪੇਸ਼ ਕਰਾਂਗੇ, ਐਕਸ਼ਨ ਉਹ ਲੈਣ,
ਸਿੱਖੀ ਦੇ ਫੈਸਲੇ ਕਰਦੇ
ਜਿਹੜੇ ਸਿੱਖੀ ਦੇ ਫੈਸਲੇ ਕਰਦੇ ਨੇ ਉੱਥੇ ਬੈਠੇ, ਐਕਸ਼ਨ ਉਹ ਲੈਣ, ਪੇਸ਼ ਅਸੀਂ ਕਰਾਂਗੇ ਵੀ ਸਿੱਖ ਹੈ, ਦੱਸ ਕਿਹੋ ਜਿਹਾ ਸਿੱਖ ਚਾਹੀਦਾ ਸਾਨੂੰ, ਉਹ ਜੇ ਸਿੱਖ ਅਸੀਂ ਪੇਸ਼ ਕਰ ਦਾਂਗੇ ਜੇ ਉਹਨਾਂ ਕੋਲ ਹੈ ਨਹੀਂ, ਪਰ ਐਕਸ਼ਨ ਉਹ ਲੈਣ ਤੇ ਨਹੀਂ। ਵਰਡ ਦੇ ਵਿੱਚ ਸਿੱਖੀ ਦਾ ਕੱਖ ਨਹੀਂ ਬਚਿਆ, ਉਹ ਬਿਆਨ ਨਾਲ ਵਰਡ ਵਿੱਚ ਕੱਖ ਨਹੀਂ ਬਚਿਆ ਸਿੱਖੀ ਦਾ, ਕਾਨੂੰਨ ਦੀ ਨਿਗਾਹ 'ਚ ਕੁਛ ਨਹੀਂ ਬਚਿਆ ਸਿੱਖੀ ਦਾ, ਉਹਨਾਂ ਦਾ ਬਿਆਨ ਦੇ ਤਾ ਹਾਈ ਕੋਰਟ 'ਚ, ਸੁਪਰੀਮ ਕੋਰਟ ਨੂੰ ਪਤਾ, ਸਾਰੀ ਵਰਡ 'ਚ ਪਤਾ ਲੱਗ ਗਿਆ। ਜੇ ਤੁਸੀਂ ਚੁੱਪ ਕਰਕੇ ਤਾਂ ਹੁੰਦਾ ਹੈ ਉਹ ਨਹੀਂ, ਇਹਨਾਂ ਨੇ ਐਕਸ਼ਨ ਕਿਉਂ ਨਹੀਂ ਲਿਆ, ਇਹਨਾਂ ਭਾਵੇਂ ਛੋਟੀ ਜਿਹੀ ਗੱਲ ਹੈ, ਗੱਲ ਛੋਟੀ ਨਹੀਂ ਹੈ, ਗੱਲ ਬਹੁਤ ਗੰਭੀਰ ਹੈ, ਪਰ ਇਹਨਾਂ ਵਾਸਤੇ ਗੰਭੀਰ ਨਹੀਂ ਹੈ, ਗੱਲ ਗੰਭੀਰ ਹੈ, ਸਿੱਖੀ ਖਤਮ ਹੋ ਚੁੱਕੀ, ਮੰਨ ਲਿਆ ਅਸੀਂ ਸਿੱਖੀ ਖਤਮ ਹੋ ਚੁੱਕੀ, ਸਿੱਖ ਹੀ ਨਹੀਂ ਕੋਈ, ਸਿੱਖ ਕੋਈ ਹੈ ਨਹੀਂ, ਸਿੱਖੀ ਖਤਮ ਹੋ ਚੁੱਕੀ,
ਅਕਾਲ ਤਖ਼ਤ ਬੋਲੇ ਨਹੀਂ ਉਹਦੇ ਖਿਲਾਫ਼,
ਫਿਰ ਤੁਸੀਂ ਕਿਸ ਵੇਸ ਤੇ ਕਹਿੰਦੇ ਸਿੱਖ ਗੁਰਦੁਆਰਾ ਐਕਟ ਹੈ, ਜੇ ਸਿੱਖੇ ਨਹੀਂ ਕੋਈ, ਸਿੱਖੇ ਨਹੀਂ ਕੋਈ ਤਾਂ ਗੌਰਮੈਂਟ ਕਿਉਂ ਨਾ ਕਬਜ਼ਾ ਕਰ ਲਵੇ ਤੁਹਾਡੀ ਗੋਲ ਕਿਤੇ, ਕਿਉਂ ਨਾ ਕਰ ਲਵੇ, ਸਿੱਖ ਦਾ ਹੱਕ ਹੈ ਗੋਲ ਕਿਤੇ, ਗੈਰ ਸਿੱਖ ਦਾ ਹੱਕ ਨਹੀਂ ਹੈ। ਹਾਂ ਚੜਾਵਾ ਕੋਈ ਵੀ ਚੜਾ ਸਕਦਾ, ਮੁਸਲਮਾਨ ਵੀ ਚੜਾ ਸਕਦਾ, ਗੁਰੂ ਦੇ ਨਾਂ ਤੇ ਚੜਾਵਾ ਚੜਾਉਂਦੇ ਨੇ ਉਹ ਤੁਹਾਨੂੰ ਥੋੜੀ ਚੜਾਉਂਦੇ ਨੇ, ਚੜਾਵਾ ਗੁਰੂ ਦੇ ਨਾਂ ਤੇ, ਪਰਮੇਸ਼ਰ ਦੇ ਨਾਂ ਤੇ, ਸਿੱਖੀ ਦੇ ਪ੍ਰਚਾਰ ਦੇ ਨਾਂ ਤੇ। ਜੇ ਸਿੱਖ ਕੋਈ ਹੈ ਨਹੀਂ ਤੁਹਾਨੂੰ ਕੀ ਹੱਕ ਹੈ,
ਜਪ ਆਦਿ ਸੱਚ ਜੁਗਾਦ ਸੱਚ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦਿ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਆ ਸੱਚ ਜੁਗਾਦ ਸੱਚ
ਹ ਸਾਰੇ ਜਨਮ ਮਰਨ ਵਿਹੀਨ ਹਰ ਕੀ ਹੈ ਹਰ ਜਦ ਸਾਬਤ ਸੂਰਤ ਇੱਕ ਹੈ ਜਿਹੜਾ ਏਕ ਆਇਆ ਨਾ ਸਭ ਉਹਦੇ ਵਿੱਚ ਪੂਰੇ ਉਹ ਜਨਮ ਮਰਨ ਤੇ ਪਰੇ ਹੋ ਜਾਂਦਾ ਇੱਕ ਹੋ ਗਿਆ ਜਦ ਜਨਮ ਮਰਨ ਚ ਜਨਮ ਮਰਨ ਚ ਕਾਹਦਾ ਜਦ ਇੱਕ ਦੇ ਵਿੱਚ ਨੁਕਸ ਪੈ ਜਾਂਦਾ ਨੁਕਸ ਨਾਕਸ ਹੋ ਜਾਂਦਾ ਦਾਗੀ ਹੋ ਜਾਂਦਾ ਮਨ ਉਹਦਾ ਕਾਬੂ ਚ ਵਸ ਨਹੀਂ ਜਾਂਦਾ ਜਿੰਨਾ ਚਿਰ ਮਨ ਵਸ ਵਿੱਚ ਹੈ ਇੱਕ ਹੈ ਜਾਂ ਮਨ ਬੇਕਾਬੂ ਹੋ ਗਿਆ ਫਿਰ ਇੱਕ ਨਹੀਂ ਰਿਹਾ ਜਦੋਂ ਮਨ ਡੋਲ ਜਾਂਦਾ ਕਿਤੇ ਹਿੱਲ ਜਾਂਦਾ ਕਿਤੇ ਡਿਸਟਰਬ ਹੋ ਜਾਂਦਾ ਫਿਰ ਇੱਕ ਨਹੀਂ ਰਹਿੰਦਾ ਅਡੋਲਤਾ ਖਤਮ ਹੋ ਜਾਂਦੀ ਜਿੰਨਾ ਚਿਰ ਅਡੋਲ ਹੈ ਉਹਨਾਂ ਚਿਰ ਇੱਕ ਹੈ ਜੋਤ ਜਿੰਨਾ ਚਿਰ ਅਡੋਲ ਹੈ ਉਹਨਾਂ ਚਿਰ ਇੱਕ ਹੈ ਡੋਲ ਗਿਆ ਇੱਕ ਨਹੀਂ ਰਿਹਾ ਇਸੇ ਕਰਕੇ ਡੋਲਣ ਤੇ ਰੱਖੋ ਪ੍ਰਭੂ ਕੇ ਜਦੋਂ ਸਰੀਰ ਛੱਡਿਆ ਜਾਂਦਾ ਜੇ ਉਦੋਂ ਡੋਲ ਜਾਵੇ ਦੁਬਾਰਾ ਜਨਮ ਹੋ ਜਾਂਦਾ ਬਸ ਇਹੀ ਗੱਲ ਕਿਉਂਕਿ ਡੋਲ ਗਿਆ ਉਸ ਵੇਲੇ ਜੇ ਉਸ ਵੇਲੇ ਕਰਾਇ ਜਾਵੇ ਫਿਰ ਜਨਮ ਨਹੀਂ ਹੋਵੇ ਉਸ ਵੇਲੇ ਕਿਹਾ ਡੋਲਣ ਤੇ ਰੱਖੋ ਪ੍ਰਭੂ ਜੇ ਪਹਿਲਾਂ ਵੀ ਡੋਲਦਾ ਰਹੇ ਤਾਂ ਉਸ ਵੇਲੇ ਵੀ ਡੋਲ ਜੂਗਾ ਡੋਲੇ ਹੀ ਨਾ ਡੋਲਦਾ ਰਹੇ ਡੋਲਿਆ ਹੋਇਆ ਦੋ ਜਗ੍ਹਾ ਅਡੋਲ ਇੱਕ ਜਗ੍ਹਾ ਹਰ ਜਿਹੜਾ ਹੈਗਾ ਕਿਉਂਕਿ ਅਡੋਲ ਹੈ ਅਡੋਲ ਹੈ ਤੇ ਜਨਮ ਹੁਣ ਬਹੀਨ ਫਿਰ ਨੀ ਜਮਦੋ ਮਰਦਾ
ਰਿਕਾਰਡਿੰਗ ਨਹੀਂ ਹੋਈ
ਹਾਂਜੀ ਹਰੀ ਜਨਮ ਮਰਨ ਬਹੀਨ
ਜਨਮ ਮਰਨ ਬਹੀਨ ਹਰੀ
ਦਸ ਚਾਰ ਚਾਰ ਪ੍ਰਵੀਨ
ਔਰ ਦਸ ਚਾਰ ਚਾਰ ਪ੍ਰਵੀਨ ਹੁਣ ਦਸ ਚਾਰ ਚਾਰ ਇਹ ਅਠਾਰਾਂ ਜਿਹੜਾ ਕਹਿੰਦੇ ਨੇ ਜਦੋਂ ਇਹਨਾਂ ਨੇ ਬਾਟ ਪਾੜੀ ਹੈ ਉਦੋਂ ਅਠਾਰਾਂ ਵਿਦਿਆ ਬਣਾਤੀ ਜਿਹਨੂੰ ਇਹ ਵਿਦਿਆ ਕਹਿੰਦੇ ਨੇ ਗੁਰਬਾਣੀ ਤੋਂ ਉਹ ਵਿਦਿਆ ਬਣਦੀ ਹੈ ਜਦੋਂ ਗੁਰਬਾਣੀ ਨੂੰ ਉਹ ਵਿਦਿਆ ਬਣਦੀ ਹੈ ਇਹ ਵਿਦਿਆ ਦੇ ਅਰਥ ਨੇ ਕਿਵੇਂ ਕਰਦੇ ਇੱਥੋਂ ਇਹਨਾਂ ਨੇ ਸਾਰੇ ਅਰਥਾਂ ਦਾ ਅਰਥ ਕੀਤਾ ਹੋਇਆ ਪੜਤਾ ਨੇ ਜਾਣ ਕੇ ਜਦ ਵਿਦਿਆ ਨੂੰ ਵਿਦਿਆ ਬਣਦੀ ਉਹ ਨਹੀਂ ਬਣੀ ਇਹਨੇ ਕਿਹਾ ਅਠਾਰਾਂ ਪ੍ਰਕਾਰ ਦੀ ਵਿਦਿਆ ਜਾਣਦਾ ਉਹਦਾ ਵਿਦਿਆ ਅਠਾਰਾਂ ਪ੍ਰਕਾਰ ਦੀ ਸਿਮਰਤ ਸ਼ਾਸਤਰ ਵਿੱਚ ਰੱਖੇ ਨੇ ਇਹਦੇ ਉਹ ਤਾਂ ਪੁੰਨ ਪਾਪ ਦੀ ਵਿਚਾਰ ਹੈ ਉਹਦਾ ਅਸੀਂ ਪੜ੍ਹਨੀਆਂ ਨਹੀਂ ਹੈ ਨਾਲੇ ਦਸ ਚਾਰ ਜੇ ਆਉਂਦਾ ਅਠਾਰਾਂ ਆਉਂਦਾ ਅਠਾਰਾਂ ਇਕੱਠਾ ਆਇਆ ਹੋਇਆ ਗੁਰਬਾਣੀ ਚ ਦਸ ਚਾਰ ਚਾਰ ਦਾ ਅਠਾਰਾਂ ਨਹੀਂ ਹੁੰਦਾ ਬਣਦਾ ਦਸ ਇੱਕ ਚਾਰ ਇੱਕ ਚਾਰ ਇੱਕ ਅਠਾਰਾਂ ਲਫ਼ਜ਼ ਹੈਗਾ ਆਇਆ ਹੋਇਆ ਅਠਾਹਠ ਲਫ਼ਜ਼ ਹੈਗਾ ਆਇਆ ਹੋਇਆ ਦਸ ਚਾਰ ਚਾਰ ਫਿਰ ਕਦ ਲਿਖਿਆ ਦਸ ਇੱਕ ਚਾਰ ਇੱਕ ਚਾਰ ਇੱਕ ਦਸ ਇੱਕ ਕੀ ਹੈ ਦਸੇ ਤਾਂ ਦੁਆਰ ਦਸ ਦੁਆਰਾਂ ਦਾ ਹੀ ਨਹੀਂ ਗਿਆਨ ਲੋਕਾਂ ਨੂੰ ਦਸਵੇਂ ਦੁਆਰ ਤੇ ਆ ਕੇ ਰੌਲਾ ਪੈਂਦਾ ਨਾ ਜਿਹੜੇ ਮਨਮੁੱਖ ਨੇ ਉਹਨਾਂ ਦਾ ਦਸਵਾਂ ਦੁਆਰ ਤਿਰਕੁਟੀ ਹੈ ਜਿਹੜੇ ਗੁਰਮੁਖ ਨੇ ਉਹਨਾਂ ਦਾ ਦਸਵਾਂ ਦੁਆਰ ਹਿਰਦਾ ਇੱਥੋਂ ਆ ਕੇ ਸਾਰਾ ਹੀ ਫਰਕ ਪੈ ਗਿਆ ਜਿਹਨਾਂ ਦਾ ਦਸਵਾਂ ਦੁਆਰ ਤਿਰਕੁਟੀ ਹੈ ਉਹ ਵਿਦਿਆ ਨੂੰ ਮੰਨਦੇ ਨੇ ਵਿਦਿਆ ਬਲਕਿ ਵਿਦਿਆ ਬੁੱਧੀ ਚ ਵੀ ਨਹੀਂ ਉਹਨਾਂ ਨੂੰ ਫਰਕ ਦਾ ਪਤਾ ਉਹ ਵਿਦਿਆ ਨੂੰ ਤੀਜੀ ਅੱਖ ਮੰਨਦੇ ਨੇ ਗੁਰਮੁਖ ਵਿਦਿਆ ਨੂੰ ਅਵਿਦਿਆ ਮੰਨਦੇ ਨੇ ਤੀਜੀ ਅੱਖ ਬੁੱਧੀ ਨੂੰ ਵਿਵੇਕ ਬੁੱਧੀ ਨੂੰ ਮੰਨਦੇ ਨੇ ਤੀਜੀ ਅੱਖ ਵਿਵੇਕ ਬੁੱਧੀ ਨੂੰ ਮੰਨਦੇ ਨੇ ਬੁੱਧੀ ਵੀ ਤੀਜੀ ਅੱਖ ਹੈ ਪਰ ਹਾਲੇ ਬੁੱਧੀ ਤੀਜੀ ਅੱਖ ਖੁੱਲੀ ਨਹੀਂ ਹੋਈ ਹੈ ਇਹਨੂੰ ਕੀ ਲੱਗਿਆ ਸੂਤਕ ਲੱਗਿਆ ਹੋਇਆ ਬਿਮਾਰ ਹੈ ਖਰਾਬੀ ਹੈ ਇਹਦੇ ਚ ਗਿਆਨ ਅੰਜਨ ਪਊਗਾ ਠੀਕ ਹੋ ਜੂਗੀ ਗਿਆਨ ਅੰਜਨ ਗੁਰਦੀ ਆ ਗਿਆਨ ਅਧੇਰ
ਵਿਨਾਸ਼
ਇਹ ਚ ਧੁੰਦ ਛਾਈ ਹੋਈ ਹੈ ਧੁੰਦ ਜਿਵੇਂ ਅੱਖ ਚ ਧੁੰਦ ਪੈ ਜਾਂਦੀ ਹੈ ਦੀਨਾ ਨਹੀਂ ਠੀਕ, ਇਸ ਕਰਕੇ ਇਹਨੂੰ ਠੀਕ ਠੀਕ ਦੀਦਾ ਨਹੀਂ ਹੈ। ਜੋਤ ਨਹੀਂ ਇਹਨੂੰ ਦੀਦੀ, ਜਾਤ ਤੇ ਅੜਕ ਜਾਂਦੀ ਹੈ, ਸਰੀਰ ਤੇ ਅੜਕ ਜਾਂਦੀ ਹੈ, ਅੰਦਰ ਨਹੀਂ ਜਾਗ ਸਕਦੀ, ਗਾਹ ਜੋਤ ਨਹੀਂ ਦੇਖਦੀ ਹੈ। ਗੁਰਬਾਣੀ ਕਹਿੰਦੀ ਹੈ ਜਾਣੋ ਜੋਤ ਨਾ ਪੁੱਛੋ ਜਾਤੀ। ਕਬੀਰ ਵੀ ਕਹਿੰਦਾ ਵਾਰ ਵਾਰ ਮੇਰੀ ਬੁੱਧ ਮਾਇਆ ਤੇ ਜਾ ਕੇ ਅੜਕ ਜਾਂਦੀ ਹੈ ਮੇਰੀ ਦ੍ਰਿਸ਼ਟੀ। ਸਰੀਰ ਤੋਂ ਗਾਹਾਂ ਦੇਖਣਾ ਸੀ, ਸਰੀਰ ਤੋਂ ਗਾਹਾਂ ਦੀ ਗੱਲ ਹੈ, ਗੱਲ ਅੰਦਰ ਲਈ ਹੈ, ਬਾਹਰ ਲਈ ਹੈ ਨੀ। ਗੁਰਬਾਣੀ ਦੀ ਬਾਹਰ ਤਾਂ ਸਭ ਕੁਝ ਦੀਦਾ ਹੀ ਹੈ, ਬਾਹਰ ਕੀ ਦੇਖਣਾ ਸੀ। ਗੱਲ ਤਾਂ ਦੇਖਣ ਵਾਲੀ ਚੀਜ਼ ਤਾਂ ਅੰਦਰ ਹੈ, ਜੇ ਜਾਣਨਾ ਤਾਂ ਅੰਦਰ ਹੈ, ਉਹ ਤਾਂ ਆਤਮਾ ਹੈ, ਆਤਮ ਗਿਆਨ ਹੈ। ਦਸ ਚਾਰ ਚਾਰ
ਪ੍ਰਵੀਨ
ਪ੍ਰਵੀਨ, ਦਸ ਹੋ ਗਏ ਦੁਆਰੇ, ਚਾਰ ਹੋ ਗਏ ਵੇਦ ਔਰ ਚਾਰ ਹੋ ਗਏ ਯੁੱਗ। ਚਾਰ ਯੁੱਗਾਂ ਦਾ ਨਹੀਂ ਪਤਾ, ਚਾਰ ਯੁੱਗ ਗਲਤ ਬੰਨੀ ਬੈਠੇ ਨੇ ਵਿਦਵਾਨ, ਇਹਨਾਂ ਦੀਆਂ ਵਿਦਿਆ ਬਣਾਂਗੇ ਚਾਰ ਯੁੱਗ ਇਹਨਾਂ ਵਾਲੇ ਨੇ। ਚਾਰ ਜਿਹੜੇ ਯੁੱਗ ਨੇ ਇਹਨਾਂ ਵਾਲੇ ਹੀ ਨੇ ਨਾ, ਇਸੇ ਕਰਕੇ ਕਿਹਾ ਨਾ ਗੁਪਤੇ ਬੁੱਝੇ ਯੁੱਗ ਚਤੂ ਆ ਰਹੇ। ਯੁੱਗ ਤਾਂ ਬੁੱਝਣ ਵਾਲੀ ਗੱਲ ਹੈ, ਘੱਟ ਘੱਟ ਵਰਤੇ ਉਧਰ ਬੁਝਾ ਰਹੇ ਨਾ, ਤਾਂ ਜਿੱਥੇ ਵਰਤਦੇ ਨੇ ਯੁੱਗ ਉਸ ਜਗ੍ਹਾ ਦਾ ਇਹਨਾਂ ਨੂੰ ਪਤਾ, ਦਸਵੇਂ ਦੁਆਰ ਦਾ ਪਤਾ, ਉਧਰ ਬੁਝਾ ਰਹੇ। ਉਹ ਦਸ ਆ ਗਿਆ, ਜੇ ਦਸਾਂ ਦਾ ਪਤਾ ਹੁੰਦਾ ਤਾਂ ਉਧਰ ਦਾ ਪਤਾ ਹੁੰਦਾ, ਇਸ ਗੱਲ ਦਾ ਨਹੀਂ ਪਤਾ ਇਹਨਾਂ ਨੂੰ। ਘੱਟ ਘੱਟ ਵਰਤੇ ਉਧਰ ਬੁਝਾ ਰਹੇ, ਉਹ ਤਾਂ ਅੰਦਰ ਵਰਤਦੇ ਯੁੱਗ, ਤਾਂ ਯੁੱਗ ਬਾਹਰ ਨਹੀਂ ਹੁੰਦੇ, ਬਾਹਰ ਉਹੀ ਹਵਾ, ਉਹੀ ਚੰਦ, ਉਹੀ ਸੂਰਜ ਹੈ। ਗੁਰਬਾਣੀ ਖੰਡਨ ਕਰਦੀ ਹੈ ਬਾਹਰ ਦੇ ਯੁੱਗਾਂ ਨੂੰ, ਉਹੀ ਤਾਰੇ ਨੇ, ਬਾਹਰ ਯੁੱਗ ਕਿਵੇਂ ਬਦਲ ਗਏ। ਯੁੱਗ ਅੰਦਰ ਲਈ ਅਵਸਥਾ ਬਦਲਦੀ ਹੈ, ਯੁੱਗ ਬਦਲਦਾ ਹੈ, ਤਾਂ ਹੀ ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਇੱਕ ਘੜੀ ਨਾਲ ਮਿਲਤੇ ਤਾਂ ਕਲਯੁੱਗ ਹੋਤਾ, ਵਰਨਾ ਸਤਯੁੱਗ ਸੀ ਅੰਦਰ, ਕਲਯੁੱਗ ਸੀ ਨਹੀਂ। ਤੇ ਬਾਹਰ ਵਾਲੇ ਯੁੱਗ ਦਾ, ਜੇ ਬਾਹਰ ਯੁੱਗ ਕਲਯੁੱਗ ਹੈ ਤਾਂ ਅੰਦਰ ਉਹਨਾਂ ਦੇ ਕਲਯੁੱਗ, ਫਿਰ ਤਾਂ ਕਲਯੁੱਗ ਹੀ ਹੁੰਦਾ, ਫਿਰ ਤਾਂ ਸਾਰਾ ਕਲਯੁੱਗ ਹੀ ਹੁੰਦਾ। ਇਹਨਾਂ ਨੂੰ ਕਲਯੁੱਗ ਸਤਯੁੱਗ ਦਾ ਗਿਆਨ ਨਹੀਂ ਹੈ, ਜਿਹੜੇ ਇਹਦੇ ਵਿੱਚ ਕਲਪਨਾ ਉੱਥੇ ਕਲਯੁੱਗ ਹੈ। ਜਿੱਥੇ ਸ਼ਬਦ ਪ੍ਰਗਟ ਹੈ ਉਹ ਸਤਯੁੱਗ ਹੈ, ਜਿੱਥੇ ਸ਼ਬਦ ਪ੍ਰਗਟ ਹੈ ਉੱਥੇ ਸਤਯੁੱਗ ਹੈ, ਜਿੱਥੇ ਸੱਚ ਪ੍ਰਗਟ ਹੈ ਸਤਯੁੱਗ ਹੈ, ਜਿੱਥੇ ਔਰ ਕਲਯੁੱਗ ਕਿੱਦਾਂ ਦਾ ਕਲਯੁੱਗ ਹੁੰਦਾ, ਤ੍ਰਿਕੁਟੀ ਚ ਮਾਇਆ ਦੀ ਭੁੱਖ ਅੰਦਰ ਹੁੰਦੀ ਹੈ ਜ਼ਰੂਰ, ਪਰ ਤ੍ਰਿਕੁਟੀ ਚੋਂ ਜੇ ਸ਼ਬਦ ਪੈਦਾ ਹੁੰਦਾ, ਜੋ ਅਸੀਂ ਕਲਪਨਾ ਕਰਦੇ ਹਾਂ ਉਹ ਦਿਮਾਗ ਚ ਕਰਦੇ ਹਾਂ ਸਾਰੇ, ਉੱਥੋਂ ਪੈਦਾ ਹੁੰਦੀ ਹੈ, ਦਿਲ ਔਰ ਦਿਮਾਗ ਦੇ ਨਾਲ ਪੈਦਾ ਹੁੰਦੀ ਹੈ ਕਲਪਨਾ। ਸ਼ਬਦ ਦਿਲ ਔਰ ਦਿਮਾਗ ਤੋਂ ਪਰੇ ਦੀ ਗੱਲ ਹੈ, ਉਹ ਤੁਰਕੀ ਬਾਣੀ ਆਪੇ ਆਉਂਦੀ ਹੈ, ਉਹ ਸਾਡੇ ਵਾਸਤੇ ਤੋਂ ਪਰੇ ਹੈ ਸ਼ਬਦ, ਉਹ ਤੁਰਕੀ ਬਾਣੀ ਆਈ ਲਿਖਿਆ ਤਾਂ ਆਉਂਦੀ ਹੈ, ਉਹ ਤਾਂ ਅਸੀਂ ਇਹ ਅਸੀਂ ਪੈਦਾ ਕਰਦੇ ਹਾਂ, ਉਹ ਆਪਣੇ ਆਪ ਆਉਂਦੀ ਹੈ।
ਦਸ ਚਾਰ ਚਾਰ ਪ੍ਰਵੀਨ,
ਦਸ ਚਾਰ ਚਾਰ ਚਾਰੇ ਵੇਦ, ਚਾਰੇ ਵੇਦ ਹੈ ਬਾਣੀ ਦੇ ਵਿੱਚ, ਚਾਰੇ ਵੇਦ ਔਰ ਚਾਰੇ ਯੁੱਗ, ਚਾਰਾਂ ਯੁੱਗਾਂ ਦੇ ਵਿੱਚ ਚਾਰ ਵੇਦ ਨੇ, ਚਾਰੇ ਯੁੱਗ ਚਾਰ ਵੇਦ ਲਿਖੇ ਤਾਂ ਹੋਏ ਨੇ, ਦੁਆਪਰ ਰਥ ਜਤੇ ਕਾ, ਉਹ ਵੇਦ ਹੀ ਹੈ ਨਾ, ਤ੍ਰਿਤੇ ਰਥ ਜਤੇ ਕਾ, ਸਤਯੁੱਗ ਰਥ ਸੰਤੋਖ ਕਾ, ਇਹ ਚਾਰ ਯੁੱਗ ਚਾਰ ਵੇਦ ਜਿਹੜੇ ਨੇ ਨਾ, ਦਸ ਦੁਆਰ, ਇਹਨਾਂ ਦਾ ਗਿਆਨ ਸਹੀ ਸਹੀ ਹੁੰਦਾ ਜਿਹੜਾ ਹਰ ਹੈ ਉਹਨੂੰ।
ਹਰੀ ਜਨਮ ਮਨ ਵਿਹੀਨ ਦਸ ਚਾਰ ਚਾਰ ਪ੍ਰਵੀਨ,
ਦਸ ਚਾਰ ਚਾਰ ਚ ਪ੍ਰਵੀਨ ਹੁੰਦਾ,
ਅਕਲੰਕ ਰੂਪ ਅਪਾਰ,
ਅਕਲੰਕ, ਕਲੰਕ ਹੁੰਦਾ ਕਲੰਕਿਤ ਹੋ ਜਾਣਾ, ਅੱਕ ਨਹੀਂ ਪੜਨਾ ਇਹਨੂੰ, ਕਲੰਕ ਇਕੱਠਾ ਪੜਨਾ, ਆੜਾ ਅੱਡ ਪੜਨਾ,
ਅਕਲੰਕ ਰੂਪ ਅਪਾਰ,
ਹਾਂ ਕਲੰਕ ਤੋਂ ਰਹਿਤ, ਕਲੰਕ ਰੂਪ
ਅਪਾਰ,
ਅਪਾਰ ਐਸਾ ਰੂਪ ਹੈ ਜਿਹਨੂੰ ਕਲੰਕ ਲੱਗਦਾ ਹੀ ਨਹੀਂ, ਜਿਹਨੂੰ ਭਰਮ ਜੀ ਦੇ ਨੇੜੇ ਆਉਂਦਾ ਹੀ ਨਹੀਂ, ਕਲੰਕ ਭਰਮ ਹੁੰਦਾ ਹੋਰ ਕੁਛ ਨਹੀਂ ਹੁੰਦਾ, ਕਲੰਕ ਕੀ ਹੈ ਪਰਮ? ਜਿਹਦੇ ਅੰਦਰ ਪਰਮ ਨਹੀਂ ਕੋਈ ਪੈਦਾ ਕਰ ਸਕਦਾ। ਪਰਮ ਪੈਦਾ ਕਿੱਥੇ ਕਰਨ ਹੁੰਦਾ ਹੈ? ਜਿੱਥੇ ਪਹਿਲਾਂ ਪਰਮ ਹੋਵੇ। ਜਿੱਥੇ ਪਰਮ ਪਹਿਲਾਂ ਹੋਵੇ ਉੱਥੇ ਪਰਮ ਹੋਰ ਪੈਦਾ ਕੀਤਾ ਜਾ ਸਕਦਾ ਹੈ। ਜਿੱਥੇ ਪਰਮ ਹੋਵੇ ਹੀ ਨਾ ਉੱਥੇ ਪਰਮ ਨਹੀਂ ਪੈਦਾ ਕੀਤਾ ਜਾ ਸਕਦਾ। ਜਿੱਥੇ ਪਰਮ ਹੋਵੇ ਪਹਿਲਾਂ ਉਹ ਵੀ ਜੇ ਇੱਧਰਲਾ ਪੈਦਾ ਕਰਨ ਵਾਲਾ ਤਗੜਾ ਜ਼ਿਆਦਾ ਗਿਆਨਵਾਨ ਹੈ ਨਾ, ਜਿਹਦੇ ਪੈਦਾ ਕਰਨਾ ਪਰਮ ਉਹਦੇ ਕੋਲ ਗਿਆਨ ਘੱਟ ਹੈ ਤਾਂ ਹੀ ਪੈਦਾ ਕਰ ਸਕਦਾ। ਘੱਟ ਗਿਆਨ ਵਾਲਾ ਵੱਧ ਗਿਆਨ ਵਾਲੇ ਨੂੰ ਪਰਮ ਪੈਦਾ ਨਹੀਂ ਕਰ ਸਕਦਾ ਉਹਦੇ ਅੰਦਰ, ਉਹਦੇ ਕੋਲ ਕੁਛ ਨਹੀਂ ਪਹਿਲਾਂ ਹੀ ਜ਼ਿਆਦਾ। ਇਸ ਕਰਕੇ ਜਿਹੜੇ ਕੁਛ ਪੜ੍ਹ ਲੈਂਦੇ ਨੇ ਗਿਆਨ, ਤਿੰਨਾ ਪੜਿਆ ਨੌ ਹਿਰਨਾ ਬਾਜਾਂ ਤੇ ਸਿੱਖਦਾਰਾਂ, ਇੰਨਾ ਪੜਿਆ ਨੌ ਇਹਨਾਂ ਨੇ ਗਿਆਨ ਪੜ੍ਹ ਲਿਆ। ਅਗਿਆਨੀ ਜਿਹੜੇ ਨੌ ਨਹੀਂ ਪੜਿਆ ਉਹਨਾਂ ਦੇ ਅੰਦਰ ਪਰਮ ਪੈਦਾ ਕਰ ਸਕਦੇ ਨੇ। ਇਹਨਾਂ ਦੇ ਜਿਹੜੇ ਪਤੰਦਰ ਨੇ ਗਾਹਾਂ ਬੈਠੇ ਉਹਨਾਂ ਦੇ ਅੰਦਰ ਨਹੀਂ ਪਰਮ ਪੈਦਾ ਕਰ ਸਕਦੇ, ਉਹਨਾਂ ਦੇ ਕਿਵੇਂ ਕਰ ਦੇਣਗੇ? ਉਹ ਤਾਂ ਇਹਨਾਂ ਨੂੰ ਮਨਾਰਸ ਕਿੱਠਾ ਕਹਿ ਦਿੰਦੇ ਨੇ। ਆਪ ਤੋਂ ਘੱਟ ਗਿਆਨ ਵਾਲੇ ਨੂੰ ਹੀ ਦੇਖੋ ਨਾ, ਠੱਗੀ ਜੇ ਕੋਈ ਮਾਰਦਾ ਅਣਜਾਣ ਨਾ ਮਾਰਦਾ, ਜਿਹੜਾ ਪਹਿਲਾਂ ਹੀ ਠੱਗ ਹੈ। ਸੰਤ ਨੂੰ ਸੰਤ ਤੇ ਭਰੋਸਾ ਨਹੀਂ ਹੁੰਦਾ, ਉਹਨੂੰ ਪਤਾ ਵੀ ਠੱਗ ਹੈ ਮੈਂ ਵੀ ਠੱਗ ਹਾਂ, ਦੋ ਡੱਕ ਨੇ ਉਹਦਾ। ਕਹਿੰਦੇ ਸੱਪ ਨਾਲ ਸੱਪ ਲੜੇ ਤਾਂ ਜ਼ਹਿਰ ਕਿਹਨੂੰ ਚੜੇ? ਦੋਵੇਂ ਸੱਪ ਨੇ, ਜ਼ਹਿਰ ਕਿਹਨੂੰ ਚੜਨੀ ਹੈ? ਜ਼ਹਿਰ ਤਾਂ ਉਹਨੂੰ ਚੜਦੀ ਹੈ ਜਿਹੜਾ ਸੱਪ ਨਾ ਹੋਵੇ। ਜ਼ਹਿਰ ਤਾਂ ਚੂਹੇ ਨੂੰ ਚੜੂ ਵਿਚਾਰੇ ਨੂੰ, ਜਿਹੜਾ ਸੱਪ ਦੀ ਖੁਰਾਕ ਹੈ। ਮਾਣਸ ਬੱਪਰੋ ਪੂਸਾ ਕਿਹਨੂੰ ਆ? ਵਿੱਚ ਬਲਈਆ ਖਾਈਏ ਰੇ, ਉਹ ਤਾਂ ਬਿੱਲੀ ਵੀ ਖਾ ਜਾਂਦੀ ਹੈ, ਸਪਨਾ ਦਾ ਖਾਣਾ ਹੀ ਹੈ ਜੀ, ਜ਼ਹਿਰ ਵੀ ਨਹੀਂ। ਜ਼ਿਆਦਾ ਗਿਆਨਵਾਨ ਆਦਮੀ ਘੱਟ ਗਿਆਨਵਾਨ ਵਾਲਿਆਂ ਨੂੰ ਠੱਗ ਲੈਂਦੇ ਨੇ ਭਰਮ ਪੈਦਾ ਕਰਕੇ। ਜਿੱਥੇ ਭਰਮ ਦਾ ਨਾਮ ਨਿਸ਼ਾਨ ਹੈ ਉਹ ਨਹੀਂ, ਉੱਥੇ ਭਰਮ ਪੈਦਾ ਨਹੀਂ ਕੀਤਾ ਜਾ ਸਕਦਾ। ਉਹਨੇ ਤਾਂ ਪਹਿਲਾਂ ਮਿਟਾ ਤਾ, ਉਹ ਉਦੋਂ ਗਾਹ ਨੰਗ ਗਿਆ ਰਾਹ, ਉਦੋਂ ਗਾਹਾਂ ਖੜਾ ਉੱਚਾ, ਉਹ ਜਾਣਦਾ ਉਹਨਾਂ ਨੂੰ। ਇਸ ਅਵਸਥਾ ਵਿੱਚ ਤਾਂ ਭਰਮ ਦਾ ਨਾਸ਼ ਕਰੀਦਾ ਹੁੰਦਾ, ਗੁਰਪ੍ਰਸਾਦ ਇਹਦੇ ਕੋਲ ਉਹ ਗਿਆਨ ਹੁੰਦਾ ਜਿਹਦੇ ਕਿਰਪਾ ਨਾਲ ਭਰਮ ਦਾ ਨਾਸ਼ ਹੋ ਗਿਆ। ਇਹਦਾ ਆਪਣਾ ਗੁਰਬਾਣੀ ਜਿਹਨਾਂ ਨੇ ਰਚੀ ਹੈ ਉਹਨਾਂ ਦੇ ਆਪਣੇ ਭਰਮ ਦਾ ਨਾਸ਼ ਸੀ, ਸਾਡੇ ਭਰਮ ਦਾ ਨਾਸ਼ ਕਰਨ ਵਾਸਤੇ ਸਾਨੂੰ ਆ ਲਿਖ ਕੇ ਦੇ ਗਏ। ਉਹਨਾਂ ਦੇ ਅੰਦਰ ਅਸੀਂ ਭਰਮ ਕਿਵੇਂ ਪੈਦਾ ਕਰ ਦਿੰਦੇ? ਸਾਰੇ ਹਿੰਦੁਸਤਾਨ ਚ ਫਿਰੇ ਨੇ, ਉਹਨਾਂ ਤੇ ਕਿਸੇ ਦਾ ਅਸਰ ਨਹੀਂ ਹੋਇਆ। ਸੰਤ ਦੇ ਉੱਤੇ ਕਿਸੇ ਦਾ ਅਸਰ ਨਹੀਂ ਹੁੰਦਾ, ਹੁੰਦਾ ਜਿਹੜਾ ਅਸਲੀ ਸੰਤ ਹੈ ਉਹਦੇ ਤੇ ਵੀ ਨਹੀਂ ਹੁੰਦਾ। ਸੰਤ ਨੇ ਛੱਡੇ ਸੱਤੀ ਕੋਟਕ ਮਿਲੇ ਹਨ ਸੰਤ, ਇਹ ਕਹਿੰਦੇ ਨੇ ਸੰਗਤ ਦਾ ਅਸਰ ਹੋ ਜਾਂਦਾ। ਸੰਗਤ ਦਾ ਅਸਰ ਵੀ ਉਹ ਤੇ ਹੁੰਦਾ ਜਿਹੜਾ ਸਾਡੇ ਨਾਲ ਘੱਟ ਗਿਆਨਵਾਨ ਹੋਵੇ, ਬਦਲ ਤੇ ਨਹੀਂ ਹੁੰਦਾ ਹੁੰਦਾ। ਵੱਧਾ ਤੇ ਕਿਵੇਂ ਹੋਜੂ ਅਸਰ? ਵੱਧ ਵਾਲੇ ਦਾ ਘੱਟ ਵਾਲੇ ਤੇ ਅਸਰ ਹੋਊਗਾ, ਜ਼ਿਆਦਾ ਵਾਲੇ ਦਾ ਜੇ ਅਸਰ ਇਹ ਨਹੀਂ ਕਬੂਲ ਕਰਦੇ, ਜੇ ਨਾਨਕ ਦਾ ਅਸਰ ਕਿਸੇ ਨੇ ਕਬੂਲ ਨਹੀਂ ਕੀਤਾ, ਜੇ ਕਬੀਰ ਦਾ ਅਸਰ ਕਿਸੇ ਨੇ ਕਬੂਲ ਨਹੀਂ ਕੀਤਾ, ਤਾਂ ਕਬੀਰ ਨੇ ਕਿਹੜਾ ਕਿਸੇ ਦਾ ਕਰ ਲਿਆ? ਨਾਨਕ ਨੇ ਕਿਹੜਾ ਕਿਸੇ ਦਾ ਕਰ ਲਿਆ? ਭਗਤਾਂ ਨੇ ਕਿਹੜਾ ਕਿਸੇ ਦਾ ਕਰ ਲਿਆ? ਉਹਨਾਂ ਨੇ ਨਹੀਂ ਕੀਤਾ, ਨਾ ਕਰੋ। ਇਹਦਾ ਮਤਲਬ ਇਹ ਨਹੀਂ ਵੀ ਜੇ ਜ਼ਿਆਦਾ ਆਦਮੀ ਹੋਣ ਇੱਕ ਪਾਸੇ ਤਾਂ ਇੱਕ ਆਦਮੀ ਤੇ ਉਹਦਾ ਅਸਰ ਹੋਜੂਗਾ, ਬਿਲਕੁਲ ਨਹੀਂ ਹੁੰਦਾ ਹੁੰਦਾ। ਇੱਦਾਂ ਬੁੱਢੀ ਭਰ ਆਦਮੀ ਵੀ ਨੇ ਇੱਕ ਪਾਸੇ ਖੜੇ ਅਪੋਜੀਸ਼ਨ, ਉਹ ਵੀ ਉਹਨਾਂ ਦੀ ਗੱਲ ਨਹੀਂ ਮੰਨਦੇ ਸੰਸਾਰ ਦੇ ਵਿੱਚ ਵੀ, ਚਾਹੇ ਸਾਰੀ ਜ਼ਿੰਦਗੀ ਹਾਰੀ ਜਾਣ। ਏਦਾਂ ਨਹੀਂ ਅਸਰ ਹੁੰਦਾ, ਅਸਰ ਹੁੰਦਾ ਅਸਰ ਮੰਨੇ ਤੇ, ਅਸਰ ਕਬੂਲੂ ਦਾ ਅਸਰ ਹੋਊਗਾ, ਨਾ ਅਸਰ ਨਹੀਂ ਹੋ ਸਕਦਾ ਇੱਥੇ। ਇਸ ਕਰਕੇ ਜਿੰਨਾ ਮਰਜ਼ੀ ਕਿਸੇ ਨੂੰ ਪੜ੍ਹਾਈ ਜਾਓ, ਜਿੰਨਾ ਮਰਜ਼ੀ ਪ੍ਰਚਾਰ ਕਰੀਓ, ਜਿੰਨਾ ਜਦੋਂ ਅਸਰ ਕਬੂਲ ਨਹੀਂ ਕਰਦਾ ਅਸਰ ਉੱਥੇ ਹੋਣਾ ਨਹੀਂ। ਇਹੀ ਗੱਲ ਗਾਹਾਂ ਦੱਸੀ ਗਈ ਇਹਦੇ ਵਿੱਚ। ਇਹ ਪਾਵਰ ਹਰੇਕ ਕੋਲ ਹੈ, ਜਿਹੜਾ ਹਰ ਦੁਆ ਨਾ, ਹਰ ਸਾਰੇ ਹਰ ਨੇ ਨਾ, ਨੁਕਸਦਾਰ ਉਹ ਵੀ ਤਾਂ ਹਰੇ ਹੈ, ਉਹ ਚ ਨੁਕਸ ਪਿਆ ਹੋਇਆ, ਉਹ ਵੀ ਨਹੀਂ ਕਬੂਲ ਕਰਦਾ ਅਸਰ, ਉਹ ਵੀ ਆਪਣੀ ਮਰਜ਼ੀ ਨਾਲ ਕਬੂਲ ਕਰਦਾ ਅਸਰ, ਨਹੀਂ ਤਾਂ ਸਾਰੇ ਅਗਿਆਨੀ ਗਿਆਨਵਾਨ ਨਾ ਹੋ ਜਾਣ। ਸਾਰੇ ਅਗਿਆਨੀ ਗਿਆਨਵਾਨ ਵੀ ਤਾਂ ਹੋ ਸਕਦੇ ਨੇ, ਕਿਉਂ ਨਹੀਂ ਹੁੰਦੇ? ਨਹੀਂ ਮੰਨਦੇ ਉਹ, ਅਸਰ ਨਹੀਂ ਕਬੂਲ ਕਰਦੇ। ਕਬੂਲ ਅਸਰ ਕਰਨਾ ਨਾ ਕਰਨਾ ਇਹਦੇ ਉੱਤੇ ਆਪਣੇ ਜੀਵ ਤੇ ਡਿਪੈਂਡ ਕਰਦਾ, ਇੰਡੀਪੈਂਡੈਂਟ ਹੈ, ਕੋਈ ਇਹਦੇ ਤੇ ਅਸਰ ਨਹੀਂ ਪਾ ਸਕਦਾ। ਸਿਰਫ ਉਹ ਪਾ ਸਕਦੀ ਹੈ ਤੁਰਕੀ ਬਾਣੀ, ਹੋਰ ਕੋਈ ਨਹੀਂ ਪਾ ਦੋ, ਉਹ ਪਾ ਸਕਦੀ ਹੈ ਕਿਉਂਕਿ ਉਹ ਬੁੱਧੀ ਤੋਂ ਉੱਪਰ ਹੈ ਸਾਡੀ ਤੋਂ, ਉਹ ਸਾਡੇ ਉਹਨੂੰ ਮੰਨਣਾ ਨਾ ਮੰਨਣਾ ਸਾਡੇ ਵੱਸ ਦੀ ਗੱਲ ਨਹੀਂ ਹੈ, ਇਹਨੂੰ ਮੰਨਣਾ ਨਾ ਮੰਨਣਾ, ਇਹ ਗੁਰਬਾਣੀ ਨੂੰ ਮੰਨਣਾ ਨਾ ਮੰਨਣਾ ਸਾਡੇ ਵੱਸ ਦੀ ਗੱਲ ਹੈ, ਸੰਸਾਰ ਵਿੱਚ ਆਦਮੀ ਦੀ ਗੱਲ ਮੰਨਣਾ ਨਾ ਮੰਨਣਾ ਸਾਡੇ ਵੱਸ ਦੀ ਗੱਲ ਹੈ, ਉਸ ਬਾਣੀ ਨੂੰ ਮੰਨਣਾ ਨਾ ਮੰਨਣਾ ਸਾਡੇ ਵੱਸ ਦੀ ਗੱਲ ਨਹੀਂ ਹੈ, ਉਹ ਤਾਂ ਚਾਨਣ ਕਰਕੇ ਗੱਲ ਦਿੰਦੀ ਹੈ। ਐਸਾ ਸਤਿਗੁਰ ਜੇ ਮਿਲੇ ਕੱਢ ਰਤਨ
ਕਰੇ
ਪ੍ਰਗਾਸ, ਉਹ ਤਾਂ ਪ੍ਰਗਾਸ ਕਰ ਦਿੰਦੀ ਹੈ। ਉਹ ਤਾਂ ਪ੍ਰਗਾਸ ਕਰ ਦੇਣਾ ਉਹਨੇ ਤਾਂ ਸੱਚਾ ਝੂਠ ਦਾ ਨਿਤਾਰਾ ਕਰਕੇ ਦਿਖਾ ਦੇਣਾ, ਉਹ ਗੱਲ ਹੋਰ ਹੈ, ਇਹ ਗੱਲ ਗੁਰਬਾਣੀ ਦੀ ਸਾਡੀ ਹੋਰ ਹੈ, ਅਸੀਂ ਨੇ ਕਦੋਂ ਇੱਥੇ ਪ੍ਰਭਾਵ ਕਰ ਸਕਦੇ ਹਾਂ। ਪ੍ਰਚਾਰ ਹੋ ਰਿਹਾ ਸੀ ਗੁਰੂ ਘਰ ਦਾ, ਮਨਾ ਰਾਵਣਾ ਲੋਕਾਂ ਦੀ ਮਰਜ਼ੀ ਸੀ। ਹਾਂ ਇਹ ਹੈ ਜਿਹਦੇ ਚੰਗੇ ਭਾਗ ਸੀ ਉਹਨੇ ਮੰਨ ਲਿਆ, ਜਿਹਦੇ ਭਾਗ ਵਾਲੇ ਸੀ ਉਹਨਾਂ ਨਹੀਂ ਮੰਨਿਆ, ਇਹ ਕਹਿ ਸਕਦੇ ਹਾਂ ਅਸੀਂ ਚੰਗੇ ਭਾਗ ਵਾਲਿਆਂ ਨੇ ਮੰਨ ਲਿਆ, ਮਾੜੇ ਭਾਗ ਵਾਲੇ ਰਹਿ ਗਏ।
ਅਕਲੰਕ ਰੂਪ ਅਪਾਰ,
ਅਕਲੰਕ ਰੂਪ ਅਪਾਰ, ਅਕਲੰਕ ਰੂਪ ਹੈ ਉਹਦਾ, ਹਰ ਦਾ ਰੂਪ ਅਕਲੰਕ ਹੋ ਜਾਂਦਾ, ਉਹਦੇ ਤੇ ਨਹੀਂ ਅਸਰ ਹੁੰਦਾ ਕਿਸੇ ਦਾ, ਫਿਰ ਅਪਾਰ ਰੂਪ ਹੈ ਉਹਦਾ, ਐਸਾ ਰੂਪ ਹੈ ਕਿਉਂਕਿ ਸਰਵਵਿਆਪੀ ਹੈ, ਫਿਰ ਉਹ ਅਪਾਰ ਹੈ।
ਅਣਛਿਜ ਤੇਜ ਉਦਾਰ,
ਅਣਛਿਜ ਤੇਜ, ਤੇਜ ਕਿੰਨਾ ਉਹਦਾ,
ਅਣਛਿਜ ਤੇਜ,
ਤੇਜ ਕੀ ਹੈ,
ਉਦਾਰ
ਤੇਜ, ਜਿਹੜੀ ਉਹਦੀ ਜੋਤ ਹੈ, ਉਹਦੇ ਕੋਲ ਜਿਹੜਾ ਗਿਆਨ, ਉਹ ਘਟਾਇਆ ਨਹੀਂ ਜਾ ਸਕਦਾ, ਛਿੱਜ ਕਰਨਾ ਘਟਾ ਦੇਣਾ, ਕੋਈ ਹੋਰ ਵੱਡਾ ਗਿਆਨ ਮੂਹਰੇ ਰੱਖ ਦੇਣਾ ਨਾ, ਜਿਵੇਂ ਕੋਈ ਦੀਵਾ ਜਲਦਾ ਉਹਦੇ ਅੱਗੇ ਹੋਰ ਕੋਈ ਵੱਡਾ ਦੀਵਾ ਰੱਖ ਦਈਏ, ਉਹ ਦੀਵੇ ਦਾ ਤੇਜ ਉਨਾ ਹੀ ਹੋਵੇ ਭਾਵੇਂ ਉਹ ਘਟ ਜਾਂਦਾ, ਛਿੱਜ ਜਾਂਦਾ। ਛੋਟਾ ਬਲਬ ਜਗਦਾ ਉਹਦੇ ਕੋਲ ਵੱਡਾ ਬਲਬ ਜਲ ਦਈਏ ਨਾ, ਉਹ ਲੱਗਦਾ ਮੱਧਮ ਲੱਗਦਾ ਸਾਨੂੰ ਲੱਗਣ ਲੱਗ ਜਾਂਦਾ, ਏਡਾ ਤੇਜ ਹੈ ਕਿ ਇਹਦੇ ਮੁਕਾਬਲੇ ਜਦੋਂ ਵੱਡਾ ਕੋਈ ਹੈ ਉਹ ਨਹੀਂ ਬਲਬ, ਐ ਕਹਿ ਲਓ ਕਰੋੜਾਂ ਸੂਰਜ ਵੀ ਚਾੜਦੀ ਹੈ ਤਾਂ ਵੀ ਕੋਈ ਨਹੀਂ ਫਰਕ ਪੈਂਦਾ, ਕਿਉਂਕਿ ਉਹ ਤਾਂ ਬਾਹਰ ਜਾਣ ਨਾਲ ਕਰਨ ਵਾਲੀ ਚੀਜ਼ ਹੈ ਨਾ।
ਅਣਛਿਜ ਤੇਜ ਉਦਾਰ,
ਉਦਾਰ ਤੇਜ ਬਹੁਤ, ਗਿਆਨ ਐਡਾ ਵੱਡਾ ਹੈ ਕਿ ਇਹਦੋਂ ਵੱਡਾ ਗਿਆਨ ਹੋਰ ਹੈ ਨਹੀਂ, ਇਹਦੋਂ ਵੱਡੀ ਜੋਤ, ਇਹਦੋਂ ਜ਼ਿਆਦਾ ਚਾਨਣ ਵਾਲਾ ਕਰਨ ਵਾਲਾ ਕੋਈ ਗੱਲ ਨਹੀਂ ਹੈ ਸੰਸਾਰ ਚ।
ਉਦਾਰ,
ਉਦਾਰ ਇਸ ਕਰਕੇ ਕੋਈ ਲੈ ਜਾਓ ਜਿੰਨਾ ਮਰਜ਼ੀ ਲੈ ਜਾਓ, ਫਰੀ ਲੈ ਜਾਓ, ਕੋਈ ਕੀਮਤ ਨਹੀਂ ਹੈ, ਇਹ ਉਦਾਰਤਾ ਹੈ, ਵਿਕਦਾ ਨਹੀਂ ਹੈ ਗਿਆਨ ਸੰਸਾਰ ਚ, ਲੈਣ ਵਾਲਾ ਹੀ ਕੋਈ ਨਹੀਂ ਹੈ, ਲੈਣ ਵਾਲਿਆਂ ਨੂੰ ਲੱਭਣਾ ਪੈਂਦਾ, ਲੈਣ ਵਾਲਿਆਂ ਨੂੰ ਲੱਭਣਾ ਪੈਂਦਾ, ਜਿੰਨਾ ਚਿਰ ਤਸਕਰ ਹੈ ਆਦਮੀ ਦਾ, ਜਿਹੜਾ ਤਸਕਰ ਹੈ ਉਹ ਨਾਮ ਨਹੀਂ ਲੈਂਦਾ ਹੁੰਦਾ, ਸੋ ਤਸਕਰ ਜੋ ਨਾਮ ਨਾ ਲੈਣਾ, ਜਿਹੜੇ ਨਾਮ ਨਹੀਂ ਲੈਂਦੇ ਨਾ ਉਹ ਸਾਰੇ ਤਸਕਰ ਨੇ, ਗੁਰਬਾਣੀ ਤਾਂ ਇਹ ਕਹਿੰਦੀ ਹੈ। ਤਸਕਰ ਕਹਿੰਦੇ ਨੇ ਚੋਰ ਨੂੰ, ਘਟੀਆਂ ਮਾਲ ਵੇਚਣ ਵਾਲੇ ਨੇ, ਸੱਚ ਦੀ ਜਗ੍ਹਾ ਝੂਠ ਵੇਚਣ ਵਾਲੇ ਨੇ, ਉਹ ਝੂਠ ਨੂੰ ਸੱਚ ਕਹਿ ਕੇ ਵੇਚਣ ਵਾਲੇ ਪ੍ਰਚਾਰਕ ਨਾਮ ਨਹੀਂ ਲੈਣਗੇ ਕਦੇ ਵੀ, ਇਹ ਜਿਨ੍ਹਾਂ ਦਾ ਝੂਠ ਵਿਕਦਾ ਹੈ ਔਰ ਉਹਨਾਂ ਨੇ ਵੇਚਣਾ, ਕਿਉਂਕਿ ਇਹਨੂੰ ਵੇਚ ਨਹੀਂ ਸਕਦੇ ਤਾਂ ਨਹੀਂ ਲੈਂਦੇ। ਜਿਨ੍ਹਾਂ ਲੋਕਾਂ ਨੇ ਧਰਮ ਨੂੰ ਧੱਦਾ ਬਣਾਇਆ ਹੋਇਆ ਹੈ, ਕਹਿਣ ਦਾ ਮਤਲਬ ਉਹ ਨਾਮ ਨਹੀਂ ਲੈਂਦੇ ਹੁੰਦੇ, ਉਹਨਾਂ ਦੇ ਮਤਲਬ ਦੀ ਚੀਜ਼ ਨਹੀਂ ਹੈ, ਕਿਉਂਕਿ ਧੱਦਾ ਨਹੀਂ ਰਹਿੰਦਾ ਧਰਮ, ਫਿਰ ਇੱਥੇ ਸਭ ਕੁਝ ਕੋਲੋਂ ਦੇਣ ਨੂੰ ਹੈ, ਲੈਣ ਨੂੰ ਕੁਛ ਨਹੀਂ ਹੈ, ਲੈਣ ਨੂੰ ਫਿਰ ਕੀ ਹੈ, ਜਾਂ ਤਾਂ ਫਿਰ ਸਭ ਜਗ ਤੇਰਾ ਹੋਏ ਹੈ, ਜੇ ਤੂੰ ਮੇਰਾ ਹੋਏ ਰਹਿ
ਸਭ ਜਗ ਤੇਰਾ
ਹੋਏ, ਜਾਂ ਤਾਂ ਫਿਰ ਸਭ ਜਗ ਤੇਰਾ ਹੋਏ ਹੈ, ਸਾਰਾ ਕੁਝ ਹੀ ਮਿਲ ਜਾਂਦਾ ਹੈ, ਪਰ ਪਹਿਲਾਂ ਕੋਲ ਕੱਖ ਵੀ ਨਹੀਂ ਰਹਿੰਦਾ, ਪਹਿਲਾਂ ਕੋਲ ਕੱਖ ਵੀ ਨਹੀਂ ਰਹਿੰਦਾ, ਜਿੰਨਾ ਚਿਰ ਰਹਿੰਦਾ ਉਹਨਾਂ ਚਿਰ ਮਿਲਦਾ ਨਹੀਂ। ਹੁਣ ਉਹ ਇਹ ਮੰਨਦੇ ਨਹੀਂ ਗੱਲ, ਕਿਉਂਕਿ ਪਹਿਲੀ ਸ਼ਰਤ ਹੈ ਤਨ ਮਨ ਧਨ ਸਭ ਸੁਭ ਗੁਰ ਕੋ ਹੁਕਮ ਮੰਨਿਆ ਪਾਈਏ, ਇਹ ਗੱਲ ਉਹਨਾਂ ਨੂੰ ਕਬੂਲ ਨਹੀਂ, ਗਾਹਾਂ ਦੀ ਗੱਲ ਦਾ ਉਹ ਭਰੋਸਾ ਨਹੀਂ ਕਰਦੇ, ਪਹਿਲਾਂ ਤਾਂ ਦੇਣਾ ਪਊ ਨਾ ਕੁਛ, ਮੈਨੂੰ ਤਾਂ ਬਾਅਦ ਚ ਇਹ ਨੀ ਉਹ ਭਰੋਸਾ ਕਰਦੇ ਕਿਸੇ ਤੇ।